ਹਾਂਜੀ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੇ ਸੰਗੀ ਨਾ ਬਿਰਥਾ ਜਾਵੇ।
ਜੋ ਇੱਛੈ ਸੋਈ ਫਲ ਪਾਵੈ, ਜੋ ਇੱਛਾ ਲੈ ਕੇ ਆਇਆ ਹੈ ਜਨਮ ਤੋਂ ਪਹਿਲਾਂ, ਉਹ ਫਲ ਪਾ ਲੈਂਦਾ ਫਿਰ। ਸਾਧ ਕੇ ਸੰਗੀ ਨਾ ਬਿਰਥਾ ਜਾਵੇ, ਸੰਗੀ ਨੂੰ ਸਾਧ ਕੇ,
ਹਾਂਜੀ,
ਜਿਹਨੇ ਮਨ ਸਾਧ ਲਿਆ ਉਹ ਵਿਰਥਾ ਨਹੀਂ ਜਾਂਦਾ, ਉਹਦੀ ਬਿਰਧ ਵਿਰਥਾ ਨਹੀਂ ਹੁੰਦੀ, ਉਹਨੂੰ ਫਲ ਜ਼ਰੂਰ ਮਿਲਦਾ ਇਹਦਾ। ਕੀ ਮਿਲਦਾ ਫਲ?
ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਦਰੈ ਸਾਧ ਸੁਨ ਰਸੈ।
ਪਾਰ ਬ੍ਰਹਮ ਸਾਧ ਰਿਧ ਬਸ ਜਾਂਦਾ, ਆ ਫਲ ਮਿਲਦਾ, ਵਿਰਥਾ ਨਹੀਂ ਜਾ ਸਕਦਾ, ਇਹ ਨਹੀਂ ਹੋ ਸਕਦਾ। ਪਾਰ ਬ੍ਰਹਮ ਦੋ ਬਸੇ ਦੇ ਹਿਰਦੇ ਚ ਇਹ ਮਨ ਸਾਧ ਲਵੇ, ਪਾਰ ਬ੍ਰਹਮ ਉਹਦੇ ਹਿਰਦੇ ਚ ਨਹੀਂ ਨਾ ਬਸੇ, ਹੋਏ ਨਹੀਂ ਸਕਦਾ, ਇਹ ਗਰੰਟੀ ਹੈ। ਜਿਹਨੇ ਮਨ ਸਾਧਿਆ ਹੋਵੇ, ਪਾਰ ਬ੍ਰਹਮ ਉਹਦੇ ਹਿਰਦੇ ਚ ਨਾ ਬਸਿਆ ਹੋਵੇ, ਐਸਾ ਹੈ ਜੀ, ਦੇਖ ਲਓ ਸਾਰੇ ਭੱਟ ਨੇ, ਸੱਤਾ ਬਲਵੰਤ ਹੈ, ਸੁੰਦਰ ਹੈ, ਇਹ ਤਾਂ ਸਿੱਖੇ ਨੇ ਨਾ, ਬਾਕੀ ਭਗਤ ਪਹਿਲੇ ਨੇ, ਸਿੱਖ ਵੀ ਇੱਡੇ ਨੇ ਜਿਹਨਾਂ ਦੇ ਮਨ ਚ ਬਸਿਆ।
ਠੀਕ ਹੈ,
ਕਰਕੇ ਕੋਈ ਸ਼ੰਕਾ ਵਾਲੀ ਗੱਲੇ ਨਹੀਂ ਹੈ ਕਿ ਇਹਦੇ ਚ ਨਾ ਬਸੇ। ਜਿਹੜੇ ਲੋਕ ਕਹਿੰਦੇ ਨੇ ਉਹ ਅਸਾਂ ਕਿਸੇ ਦੀ ਹੁਣ ਹੋ ਨਹੀਂ ਸਕਦੀ, ਉਹ ਸਨਾਤਨੀ ਸਿੱਖ ਦੇ ਢੈਂਦੀਆਂ ਕਲਾਂ ਵਾਲੇ ਨੇ, ਉਹ ਚਾਹੁੰਦੇ ਕੋਈ ਸਿੱਖੀ ਨੂੰ ਬੰਦੇ, ਕਿਉਂਕਿ ਉਹ ਜੇ ਸਿੱਖੀ ਕਿਸੇ ਨੇ ਮੰਨ ਕੇ ਫਿਰ ਹੋ ਗਿਆ ਉਹਨਾਂ ਨੂੰ ਤਾਂ ਵਕਤ ਪੈ ਜੂ, ਢਿੱਡੋਂ ਨਹੀਂ ਚਾਹੁੰਦੇ ਵੀ ਸਿੱਖੀ ਫੈਲੇ। ਭੈਣੀਆਂ ਕਲਾਂ ਦੀ ਗੱਲ ਉਹ ਲੋਕ ਕਰਦੇ ਨੇ ਜਿਹੜੇ ਅੰਦਰੋਂ ਸਿੱਖੀ ਨੂੰ ਮੰਨਣਾ ਨਹੀਂ ਚਾਹੁੰਦੇ, ਜਾਂ ਫਿਰ ਆਪ ਬਣੇ ਹੋਏ ਨੇ ਚੌਧਰੀ ਸਿੱਖੀ ਦੇ ਪ੍ਰਚਾਰ ਕਰਨ, ਕਿ ਜੇ ਕੋਈ ਐਜਾ ਬਣ ਗਿਆ ਸਾਡੀ ਵਾਲੀ, ਅਸੀਂ ਪੜਦੇ ਸਾਨੂੰ ਪੜਦਾ ਵਾਲੇ ਥਾਂ ਖੜੇ ਕਰ ਦੂ, ਸਾਨੂੰ ਵਾਲੇ ਥਾਂ ਖੜੇ ਕਰ ਦੂ, ਜੇ ਐਜਾ ਕੋਈ ਹੋ ਗਿਆ ਉਹ ਰਾਹ ਰੋਕਦੇ ਨੇ, ਆਪ ਕਰਨਾ ਨੀ ਦੂਸਰੇ ਨੂੰ, ਉਹ ਚਾਹੁੰਦੇ ਨੀ ਵੀ ਹੋਰ ਹੋ ਗਿਆ ਸਾਹ ਲੁੱਟ ਗਿਆ, ਜਿਵੇਂ ਪਿੱਛੇ ਪੰਡਤ ਤੇ ਜਾਂ ਹੋਰ ਤੇ ਸਿੱਧ ਤੇ ਪੁਜਾਰੀ ਤੇ ਉਹ ਜਿਹੀ ਸਾਡੇ ਚ ਪੈਦਾ ਹੋਏ ਹੋਏ, ਬਹੁਤ ਬੜੀ ਇਕਲੌਵੀ ਪੈਦਾ ਹੋਈ ਹੋਈ ਹੈ। ਠੀਕ ਹੈ ਜੀ, ਹਾਂ ਉਹ ਐਵੇਂ ਮਤਲਬ ਚੌਧਰੀ ਨੇ ਨਾ ਸਿੱਖੀ ਨੇ ਨਾ ਸਿੱਖੀ ਨੂੰ, ਉਹ ਤਾਂ ਚਾਹੁੰਦੇ ਵੀ ਨੀ ਕੋਈ ਮੰਨੇ, ਹਾਂ ਪੂਰਾ ਰੋਕਿਆ ਹੋਇਆ ਉਹਨਾਂ ਨੇ। ਹਾਂਜੀ,
ਨਾਨਕ ਉਦਰੇ ਸਾਧ ਸੁਨ ਰਸੈ,
ਨਾਨਕ ਉਦਰੇ ਸਾਧ ਸੁਨ ਰਸੈ, ਆਧਾਰ ਕਿਵੇਂ ਹੁੰਦਾ? ਸਾਧ ਸੁਨ ਰਸੈ, ਪਾਰ ਬ੍ਰਹਮ ਜਾਂ ਹਿਰਦੇ ਚ ਵੱਸਦਾ ਜਿਹੜਾ, ਉਹ ਬਚਨ ਉਹਨਾਂ ਬਚਨਾਂ ਦਾ ਰਸ ਲੈ ਲੈਂਦਾ, ਉਹਦਾ ਉਧਾਰ ਹੋ ਜਾਂਦਾ। ਐ ਬਚਨ ਉਹੀ ਆ ਗੁਰਬਾਣੀ ਦੇ, ਉਹੀ ਬਚਨ ਨੇ ਆ ਗੁਰਬਾਣੀ ਜੋ ਰਚੀ ਹੈ ਇਸ ਅਵਸਥਾ ਚ ਰਚੀ ਹੈ, ਉਹਨਾਂ ਨੇ ਪਹਿਲਾਂ ਮਨ ਸਾਧਿਆ ਫਿਰ ਪਾਰ ਬ੍ਰਹਮ ਹਿਰਦੇ ਚ ਵਸਿਆ, ਫਿਰ ਆਏ ਬਚਨ ਬੋਲੇ ਨੇ ਜੋ ਰਸ ਮਿਲਦਾ ਹੈ।
ਠੀਕ ਹੈ,
ਨਾਮ ਰਸ ਹੈ। ਹਾਂਜੀ
ਹਾਂਜੀ, ਸੱਤਵਾਂ ਪਦਾ ਸ਼ੁਰੂ ਹੈ ਜੀ, ਸਾਧ ਕੇ ਸੰਗੀ ਸੁਣੋ ਹਰ ਨਾਉ, ਸਾਧ ਸੰਗੀ ਹਰ ਕੇ ਗੁਣ ਗਾਓ।
ਇਹ ਹਰ ਦਾ ਨਾਮ ਸੁਣਨਾ ਪਹਿਲਾਂ ਸੰਗੀ ਸਾਧਣਾ ਪਊਗਾ, ਹਰ ਦਾ ਨਾਮ ਜਿਹੜਾ ਸਿੱਧਾ ਸੁਣਦਾ ਬਿਨਾਂ ਕੰਨਾਂ ਤੇ।
ਅੱਛਾ ਜੀ,
ਆਹੋ ਐਸ ਗੁਰਬਾਣੀ ਨਾਲ ਤਾਂ ਇਹ ਗੁਰਕਾ ਸ਼ਬਦ ਹੈ, ਹਰ ਨਾਉ ਦੀ ਹੈ, ਇਹ ਗੁਰਕਾ ਸ਼ਬਦ ਹੈ, ਗੁਰਕੇ ਬਚਨ ਦੇ ਹਰ ਨਾਮ ਦੇ ਵਿੱਚ ਸਮਾਇਆ ਹੋਇਆ, ਗੁਰਬਾਣੀ ਹਰ ਨਾਮ ਸਮਾਇਆ, ਇਹ ਹਰ ਦਾ ਨਾਮ ਡਾਇਰੈਕਟ ਸੁਣਨੇ ਬਿਨਾਂ ਗੱਲਾਂ ਤੇ ਸੁਣਿਆ ਜਾਂਦਾ ਹੈ, ਉਹ ਹਰ ਨਾਉ ਸੁਣਨਾ, ਹਰ ਕੇ ਗੁਰਕੇ ਬਚਨ ਨਹੀਂ ਸੁਣਦੇ ਹੁਣ।
ਠੀਕ ਹੈ ਜੀ,
ਨਾਮ ਸੁਣਦੀ ਹੈ, ਕਿਉਂਕਿ ਪਾਰ ਬ੍ਰਹਮ ਹਿਰਦੇ ਬਸੇ ਵਾਲੀ ਗੱਲ ਉੱਪਰ ਆ ਚੁੱਕੀ ਪਹਿਲਾਂ ਛੇਵੇਂ ਪਦੇ ਚ, ਸੱਤਵਾਂ ਪਦਾ ਸ਼ੁਰੂ ਹੋਇਆ, ਅਵਸਥਾ ਤੋਂ ਅਗਲੀ ਹੈ। ਹਾਂਜੀ,
ਸਾਧ ਕੇ ਸੰਗੀ ਨਾ ਮਨ ਤੇ ਬਿਸਰੈ, ਸਾਧ ਸੰਗੀ ਸਰਪਰ ਨਿਸਤਰੈ।
ਜਿਹੜਾ ਜਿਹਨੇ ਗੁਣ ਸਾਧ ਲਿਆ ਉਹਦੇ ਗੁਣ ਤੋਂ ਵਿਸਰਦਾ ਹੀ ਨਹੀਂ ਕਰਦਾ। ਉਹ ਪਾਰ ਬ੍ਰਹਮ ਹਿਰਦੇ ਦੀ ਬਾਤ ਹੈ, ਵਿਸਰੂ ਕਿਵੇਂ ਜਿਹਨੇ ਗੁਣ ਸਾਧ ਲਿਆ ਉਹਦਾ ਤਨ ਸਰਪਰ ਹੈ। ਸਰਪਰ ਹੈ ਮਤਲਬ ਰਾਜਮੀ ਹੈ, ਉਹਨੇ ਤਰਲੇ ਤਰਲੇ ਤੋਂ ਰੋਕ ਨਹੀਂ ਸਕਦਾ। ਸਰਪਰ ਨਿਸ਼ਚਰ ਹੈ, ਨਿਸ਼ਚਿਤ ਹੈ ਉਹਦਾ ਤਰਲੋ ਦੀ।
ਠੀਕ ਹੈ ਜੀ। ਸਾਧ ਕੇ ਸੰਗੀ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘਟ ਘਟ ਡੀਠਾ।
ਪ੍ਰਭ ਹੈ ਇਹ ਸਾਧ, ਮਨ ਸਾਧੇ ਨੂੰ ਮਿੱਠਾ ਲੱਗਦਾ। ਇੱਥੇ ਪ੍ਰਭ ਜਿਹੜਾ ਹੈਗਾ ਸੱਚ ਹੈ, ਸੱਚ ਮਿੱਠਾ ਲੱਗਦਾ। ਸੱਤ ਸਰੂਪ ਪ੍ਰਤੀ ਕਥਾ ਨਾ ਹੈ, ਮਿੱਠੀ ਲੱਗਦੀ ਹੈ। ਇੱਥੇ ਆ ਕੇ ਮਿੱਠਾ ਲੱਗਦਾ ਕਹਿੰਦੇ, ਪਹਿਲਾਂ ਤਾਂ ਲੱਗਦਾ ਨੀ। ਸਾਰੇ ਵਾਲੇ ਨੂੰ ਕਿਵੇਂ ਲੱਗ ਗਿਆ ਮਿੱਠਾ ਪਹਿਲਾਂ ਹੀ? ਜਿਹਨੂੰ ਕਿਵੇਂ ਲੱਗ ਗਿਆ ਮਿੱਠਾ, ਜਿਹੜੇ ਰੌਲਾ ਪਾਉਂਦੇ ਨੇ ਇੱਥੇ ਆ ਕੇ ਤਾਂ ਮਿੱਠਾ ਲੱਗਦਾ। ਮਨ ਸਾਧੇ ਆਇਆ ਤਾਂ ਫਿਰ ਮਿੱਠਾ ਲੱਗਦਾ। ਇਦੋਂ ਬਹਿਣਾ ਬਹਿਣਾ ਮਿੱਠਾ ਨਹੀਂ ਲੱਗਦਾ।
ਠੀਕ ਹੈ ਜੀ।
ਉਦੋਂ ਪਹਿਲਾਂ ਪਹਿਲਾਂ ਜੇ ਮੰਨਿਆ ਮਿੱਠਾ ਨਹੀਂ ਲੱਗਿਆ ਹੈ, ਪਹਿਲਾਂ ਪਹਿਲਾਂ ਕਈ ਗੱਲਾਂ ਲਾਲਚ ਨੂੰ ਮੰਨਿਆ, ਕਈ ਦੁੱਖ ਕਰਕੇ ਮੰਨਿਆ, ਬਹੁਤ ਸਾਰੀਆਂ ਹੋਰ ਗੱਲਾਂ ਸੀ ਮੰਨਣ ਦੇ ਕਾਰਨ ਗੁਰਬਾਣੀ ਦੇ। ਸਾਧੇ ਹੋਏ ਮਨ ਨੂੰ, ਸਦੇ ਹੋਏ ਮਨ ਨੂੰ ਮਿੱਠਾ ਲੱਗਦਾ। ਪਹਿਲਾਂ ਨੀ ਮਿੱਠਾ ਲੱਗਦਾ, ਪਹਿਲਾਂ ਲੋਭੀ ਹੈ ਮਨ, ਪਹਿਲਾਂ ਹੋਰ ਗੱਲ ਕਰਕੇ ਆਇਆ, ਪਹਿਲਾਂ ਲੋਭ ਹੈ,
ਠੀਕ ਹੈ,
ਸੁੱਖ ਕਰਕੇ ਆਇਆ। ਇਹਨਾਂ ਦਾ ਸੁੱਖ ਦਾ ਲਾਲਚ ਦਿੱਤਾ, ਤੈਨੂੰ ਸਦਾ ਸੁੱਖ ਹੋਊਗਾ। ਸਦਾ ਸੁੱਖ ਤਾਂ ਹੁਣ ਹੈਗਾ,
ਠੀਕ ਹੈ,
ਸਦਾ ਸੁੱਖ ਹੈ। ਹੁਣ ਕਿਉਂ ਸੁਣਦਾ? ਹੁਣ ਮਿੱਠਾ ਲੱਗਦਾ, ਹੁਣ ਮਿੱਠੇ ਦੇ ਲਾਲਚ ਨੂੰ ਸੁਣਦਾ, ਪਹਿਲਾਂ ਸੁੱਖ ਦੇ ਲਾਲਚ ਨੂੰ ਆਇਆ ਸੀ। ਕੋਈ ਲਾਲਚ ਤਾਂ ਚਾਹੀਦਾ ਨਾ,
ਠੀਕ ਹੈ।
ਇੱਥੇ ਆ ਕੇ ਮਿੱਠਾ ਲੱਗਦਾ, ਇਹਨੂੰ ਬੜਾ ਪਤਾ ਮਿੱਠਾ ਕਰਨ ਲੱਗਦਾ, ਕਦ ਕੌੜਾ ਲੱਗਦਾ। ਉਹ ਲਾਲਚ ਆਪਾਂ ਕਹਿੰਦੇ ਨੇ, ਉਹ ਜਿਹੜੀ ਕਰਜਾ ਕੌੜ ਨੂੰ ਮਿੱਠੀ ਹੈ, ਜਿਹੜੀ ਗੱਲ ਸਾਡੇ ਮਤਲਬ ਦੀ ਉਹ ਮਿੱਠੀ ਲੱਗਦੀ ਹੈ। ਸਾਡੇ ਮਤਲਬ ਦਾ ਕ੍ਰੀਏਟ ਕੀਤਾ ਇਹਨੂੰ ਬਾਣੀ ਨੂੰ, ਤੁਹਾਨੂੰ ਸੁੱਖ ਬਹੁਤ ਮਿਲੂਗਾ, ਐ ਹੋਊਗਾ, ਉਹ ਹੋਊਗਾ,
ਠੀਕ ਹੈ।
ਉਹ ਲਾਲਚ ਹੈ,
ਠੀਕ ਹੈ ਜੀ।
ਕਹਿੰਦਾ ਹੀਰਾ ਹੱਥ ਚੜ੍ਹਿਆ ਦਿਨ ਬੋਲ ਕੇ ਛੁੱਟਦੇ ਸੰਸਾਰੀ। ਉਹ ਹੀਰਾ ਦਿੱਤਾ ਹੈ, ਕੌਡੀ ਛਡਾਈ ਹੈ, ਰਤਨ ਤਿਆਗ ਕੌਡੀ ਸੰਗ ਰਚਾ ਹੈ। ਉਦੋਂ ਤਾਂ ਹੀਰਾ ਔਰ ਕੌਡੀ ਦਾ ਫਰਕ ਦੱਸ ਕੇ ਲਾਇਆ ਇੱਧਰ,
ਹਾਂਜੀ,
ਲੋਭੀ ਹੈ, ਲੋਭੀ ਹੈ। ਹੁਣ ਮਿੱਠਾ ਲੱਗਦਾ ਹੈ,
ਸਾਧੂ ਕੈ ਸੰਗ ਸੰਗੀ ਘਟ ਘਟ ਡੀਠਾ।
ਆ ਜਿਹੜਾ ਮਨ ਸੱਭਿਆ ਹੋਇਆ ਉਹਨੂੰ ਤਾਂ ਸਾਰਿਆਂ ਲੱਗਿਆ ਫਿਰ ਉਹੀ ਨੀਂਦ ਹੈ, ਸਾਰੇ ਹਿਰਦੇ ਜਦ ਉਹੀ ਨੀਂਦ ਹੈ, ਇਹਦੀ ਮਜਬੂਰੀ ਹੈ ਤਾਂ ਹੁਣ ਬੈਰੀ ਮੀਤ ਸਮਾਨ,
ਠੀਕ ਹੈ।
ਜਿਹੜਾ ਸਾਰਿਆਂ ਨੂੰ ਬੈਰੀ ਮੀਤ ਸਮਝਦਾ ਬਰਾਬਰ, ਇਹਦੀ ਮਜਬੂਰੀ ਹੈ, ਘੱਟ ਘੱਟ ਉਹੀ ਬੈਠਾ ਪਸੰਦ, ਉਹਦੇ ਨੂੰ ਬੈਰ ਕਰੇ,
ਠੀਕ ਹੈ ਜੀ।
ਹਾਂਜੀ,
ਸਾਧ ਸੰਗੀ ਭਏ ਆਗਿਆਕਾਰੀ, ਸਾਧ ਸੰਗੀ ਗਤ ਭਈ ਹਮਾਰੀ।
ਉਹ ਕਹਿੰਦਾ ਸਾਧ ਸੰਗ ਭਏ ਆਗਿਆਕਾਰੀ, ਜਿਹਨਾਂ ਨੇ ਆਪਣਾ ਗੁਰੂ ਸਾਧ ਲਿਆ ਆਗਿਆਕਾਰੀ ਹੋ ਜਾਂਦੇ ਨੇ। ਆਗਿਆਕਾਰੀ ਨੇ ਉਹ ਆਪਣੇ ਆਗਿਆ ਗੁਰ ਕੇ ਭਾਲ ਚੱਲਦੇ ਨੇ, ਆਪਣਾ ਭਾਣਾ ਤਿਆਗਿਆ ਹੋਇਆ। ਸਾਧ ਸੰਗ ਸਾਧ ਸੰਗੀ ਗਤ ਭਈ ਹਮਾਰੀ, ਮੈਂ ਵੀ ਜਦ ਮਨ ਸਾਧ ਲਿਆ ਸੀ ਨਾ ਆਪਣਾ, ਮੈਂ ਆਪਣੀ ਗੱਲ ਕਰਦੇ ਨੇ, ਮੇਰੀ ਵੀ ਗੱਲ ਤਾਂ ਹੋ ਰਹੀ ਹੈ, ਮੈਂ ਵੀ ਪਹਿਲਾਂ ਪਿੱਛੇ ਹੀ ਸੀ, ਗੱਟ ਪਈ ਹੈ ਮਾਰੀ, ਮੈਂ ਆਪਣੀ ਗੱਲ ਦੱਸਦੀ, ਕਿਤੇ ਹੋਏ ਜੇ ਜੰਮੇ ਨੇ ਜੇ ਜਮ ਸੀਗੇ,
ਠੀਕ ਹੈ ਜੀ। ਹਾਂਜੀ, ਸਾਧ ਕੇ
ਸੰਗਤ ਪਈ ਹਮਾਰੀ
ਹਾਂਜੀ
ਉਹ ਹੋ ਗਿਆ ਜੰਮਿਆ ਸੀ ਉਹ
ਹਾਂਜੀ ਸਾਧ ਕੇ ਸੰਗੀ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ
ਸਾਧ ਕੇ ਸੰਗੀ ਮਿਟੇ ਸਭ ਰੋਗ ਸੰਗੀ ਨੂੰ ਸਾਧ ਕੇ ਰੋਗ ਮਿਟੇ ਨੇ ਸਾਰੇ ਮੇਰੇ ਮਿਟੇ ਲੱਭਦਾ ਕਲਾਮ ਮਿਟਾ ਜੇ ਹੁੰਦਾ ਤਾਂ ਸਾਰਿਆਂ ਵਾਸਤੇ ਹੁੰਦਾ ਆਪਣੇ ਵਾਸਤੇ ਹਰ ਵਾਸਤੇ ਮੇਰੇ ਮਿਟਾ ਨੇ ਹੁੰਦਾ ਤਾਂ ਹੋਰ ਗੱਲ ਹੁੰਦੀ ਸਾਰਿਆਂ ਵਾਸਤੇ ਹੋ ਜਾਂਦਾ ਹੈ ਮਿਟਦੇ ਦੇ ਬਿਟੇ ਹੁੰਦਾ ਫਿਰ ਬਿਟੇ ਲਿਖਿਆ ਆਪਣੀ ਗੱਲ ਪਹਿਲੀ ਪੰਕਤੀ ਚ ਵੀ ਕੀਤੀ ਆਪਣੀ ਗੱਲ ਅਗਲੀ ਪੰਕਤੀ ਚ ਵੀ ਕੀਤੀ ਹੈ
ਠੀਕ
ਹੈ ਜੀ ਸਾਧ ਸਾਧ ਕੇ ਸੰਗੀ ਮਿਟੇ ਸਭ ਰੋਗ ਸਾਰੇ ਰੋਗ ਮਿਟੇ ਨੇ ਮੇਰੇ ਸਾਧੂ ਸਾਧ ਕੇ
ਠੀਕ ਹੈ ਜੀ
ਸਾਧ ਕੇ ਸਾਧ ਬੈਠੇ ਸੰਜੋਗ ਸੰਜੋਗ ਸੀ ਸਭ ਇਹ ਜਿਹੜਾ ਸਾਧ ਭੇਟ ਲਿਆ ਬਹੁਤ ਬੜਾ ਸੰਯੋਗ ਹੈ
ਠੀਕ ਹੈ ਜੀ ਹਾਂਜੀ
ਇੱਕ ਆਦੇ ਲਿਖਿਆ ਸੀ ਦੋ ਭਰਾ ਵੱਡੇ ਨੇ ਉਹਨਾਂ ਨੇ ਨਹੀਂ ਭੇਟਿਆ ਸੀ
ਅੱਛਾ ਜੀ
ਪਹਿਲਾਂ ਇਹਨਾਂ ਦੇ ਇਹਨਾਂ ਦੋ ਵੱਡੇ ਭਰਾ ਪੰਜਵੇਂ ਪਾਤਸ਼ਾਹ ਦੇ ਇਹਨਾਂ ਦੀ ਅਵਸਥਾ ਕਿਉਂ ਹੋ ਗਈ ਉਹਨਾਂ ਦੀ ਕਿਉਂ ਸੀ ਕੋਈ ਗੱਲ ਭੇਜਦੀ ਹੈ ਵਿੱਚ ਇਹਨਾਂ ਦੀ ਅਵਸਥਾ ਹੋ ਗਈ ਇਹਨਾਂ ਨੂੰ ਰੇਜ ਮਿਲ ਗਈ ਬਦਲਾਓ ਆ ਗਿਆ ਨਹੀਂ ਆਇਆ ਪਹਿਲਾਂ ਹੈ ਨੀ ਮਹਾਦੇਵ ਵੀ ਹੈ ਉਹ ਆਪਣੇ ਦੂਜੇ ਲੱਕੀ ਚੰਦ ਵੀ ਨੇ ਦੋਨੋਂ ਭਰਾ ਹੀ ਨੇ ਆਪਣੀ ਗੱਲ ਦੱਸ ਕੇ ਉਹਨੇ ਕੁਛ ਵੀ ਲਗਵਾ ਨੀ ਰੱਖਿਆ ਗੁਰਬਾਣੀ ਨੇ ਭਗਤ ਨੀ ਲਗਵਾ ਰੱਖਦੇ ਹੁੰਦੇ ਸੱਚ ਬੋਲਣ ਵਾਲਾ ਆਦਮੀ ਕਿਸੇ ਗੱਲ ਦਾ ਲਗਵਾ ਰੱਖਦਾ ਹੀ ਨਹੀਂ ਹੁੰਦਾ ਇਹ ਸ਼ਰਧਾ ਵਾਂਗ ਤਾਂ ਮੂਰ ਗੜੇ ਸਾਰੇ
ਹਾਂਜੀ ਹਾਂਜੀ ਅਖੀਰੀ ਪਦਾ ਜੀ ਸਤਮੀ ਅਸ਼ਟਪਦੀ ਦਾ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੇ ਤੇਤਾ ਬਖਿਆਨੈ
ਸਾਧ ਕੀ ਮਹਿਮਾ ਬੇਦ ਨਾ ਜਾਣੈ ਹੁਣ ਇੱਥੇ ਬੇਦ ਜਿਹੜਾ ਲਫ਼ਜ਼ ਹੈ ਨਾ
ਹਾਂਜੀ
ਬੇਦ ਗ੍ਰੰਥ ਦਾ ਨਾਮ ਵੀ ਉਹ ਗ੍ਰੰਥ ਸੁਣਦਾ ਵੀ ਹੈ ਜੇਤਾ ਸੁਣੇ ਲਿਖਿਆ ਜਾਣੈ ਬਹੁ ਬਚਨ ਜਿਹੜੇ ਵੇਦ ਨੇ ਨਾ ਗਿਆਨਵਾਨ ਨੇ ਗਿਆਨੀ ਆਦਮੀ ਨੇ ਗਿਆਨੀ ਆਦਮੀ ਨੇ ਨਾ ਜਿਹੜੇ ਗਿਆਨ ਵੀ ਕਰਦੇ ਨੇ ਆਮ ਪਹਿਲੀ ਸਟੇਜ ਦੇ ਜਿਹੜੇ ਗੁਰਸਿੱਖ ਉਹ ਚਾਹੇ ਕਿੱਡੇ ਗਿਆਨਵਾਨ ਨੇ ਸਾਧ ਦੀ ਬਰਮਾ ਨਹੀਂ ਜਾਣਦੇ ਵੇਦ ਨਾ ਜਾਣਦੇ ਗਿਆਨੀ ਕਹਿ ਲਓ ਗਿਆਨੀ ਦਾ ਤਾਂ ਨਾਮ ਹੈ ਜਿਹਨਾਂ ਨੇ ਵੇਦ ਲਿਖੇ ਨੇ ਉਹ ਆਪੇ ਵੇਦ ਤੇ ਇਹ ਕਹਿ ਲਓ
ਅੱਛਾ ਜੀ
ਜਿਹੜੇ ਗੁਰੂ ਗਿਆਨੀ ਜਿਹਨਾਂ ਨੂੰ ਕਹਿੰਦੇ ਨੇ ਆਤਮ ਗਿਆਨੀ ਸੀ ਉਹ ਵੇਦ ਹੀ ਕਹਿੰਦੇ ਨੇ ਉਹਨਾਂ ਨੇ ਵੇਦ ਲਿਖੇ ਸੀ ਜਿਹੜੇ ਸਤਿਗੁਰ ਹੋਏ ਨੇ ਉਹ ਵੀ ਵੇਦ ਹੈ ਨੇ ਜਿਹੜਾ ਉਹਨਾਂ ਨੇ ਲਿਖਿਆ ਗ੍ਰੰਥ ਉਹਦਾ ਨਾਮ ਵੇਦ ਹੈ ਵੇਦਾਂ ਦੇ ਨਾਮ ਉੱਤਮ ਪਰ ਸਾਧਗੀ ਮਹਿਮਾ ਇਹ ਨਹੀਂ ਜਾਣ ਕਿਉਂਕਿ ਜਿਹੜੇ ਵੇਦ ਨੇ ਇਹਨਾਂ ਨੇ ਵੇਦ ਪੜ੍ਹੇ ਨੇ ਇਹ ਵੇਦ ਤੋਂ ਹੀ ਵੇਦੀ ਬਣੇ ਨੇ
ਅੱਛਾ ਜੀ
ਵੇਦ ਪੜ੍ਹਨ ਵਾਲੇ ਵੇਦੀ ਨੇ ਸਾਧ ਜਿਹੜਾ ਹੈਗਾ ਸਾਧ ਵੱਡਾ ਹੈ
ਅੱਛਾ ਜੀ
ਇਹਨਾਂ ਜਨਮ ਲੈ ਕੇ ਵੇਦ ਪੜ੍ਹੇ ਨੇ ਵੇਦ ਬਣਿਆ ਫਿਰ ਪਿਤਾ ਦਾ ਜਨਮ ਕੀ ਜਾਣੇ ਪੂਤ ਸਗਲ ਪ੍ਰੋਈ ਆਪਣੇ ਸੂਤ ਨਿਰਾਕਾਰ ਬਾਰੇ ਉਹ ਵੀ ਨਹੀਂ ਜਾਣਦੇ ਕਦੋਂ ਤੋਂ ਆਇਆ ਕਦੋਂ ਤੋਂ ਹੋਇਆ ਕੀ ਗੱਲ ਹੈ ਇਹਦੀ ਕਿਸੇ ਤੋਂ ਨਹੀਂ ਜਾਣਦੇ ਕੋਈ ਜੋਤ ਕੱਤੋਂ ਹੈ ਕਿੱਥੋਂ ਪੈਦਾ ਹੋਈ ਹੈ ਕੀ ਹੈ ਇਹਦੇ ਬਾਰੇ ਨਹੀਂ ਜਾਣਦਾ ਕੋਈ ਕੋਈ ਸਭ ਨਹੀਂ ਲਿਖਿਆ ਹੋਇਆ ਇਹਦੇ ਬਾਰੇ ਕੁਛ ਵੀ ਫਿਰ ਨੂੰ ਜਾਣੇ ਚੇਤਾ ਸੁਣਾ ਚੇਤਾ ਬਖਿਆਨ ਅਸੀਂ ਵੀ ਜਿੱਦੀ ਗੱਲ ਸੁਣ ਲੈਂਦੇ ਹਾਂ ਉਹਦੀ ਉਹ ਦੱਸਦੇ ਹਾਂ
ਠੀਕ ਹੈ
ਉਹ ਜਿੰਨਾ ਸੱਚਖੰਡ ਤੋਂ ਸੁਣਿਆ ਹੈ ਕਹਿੰਦੇ ਅਸੀਂ ਉਹੀ ਦੱਸ ਰਹੇ ਹਾਂ ਜਿੱਦੀ ਸਾਨੂੰ ਗੱਲ ਦਾ ਪਤਾ ਉਹ ਵੀ ਦੱਸਦੀ ਅਸੀਂ ਚੇਤਾ ਸੁਣਾ
ਠੀਕ ਹੈ ਜੀ।
ਜੋ ਬੁਲਾਇਆ ਜਿਹੜਾ ਬੁਲਾਉਂਦਾ ਹੈ ਉਹ ਤੋਂ ਜੋ ਗੱਲ ਸੁਣੀ ਸੀ ਉਹ ਗੈਰ ਸੀ, ਸਾਨੂੰ ਨੀ ਪਤਾ ਸਾ ਸਕਦਾ।
ਠੀਕ ਹੈ ਜੀ। ਤੇ ਵੇਦ ਤੋਂ ਆਪਾਂ ਲਵਾਂਗੇ ਵੀ ਇਹ ਚੇਤਨ ਹੈਗਾ ਹੈ ਜੀ।
ਚੇਤਨ ਸੁਣੇ ਦੇਖੋ ਨਾ ਜੀ, ਸੁਣਦਾ ਚੇਤਨ ਹੈ ਨਾ, ਫਿਰ ਤੁਹਾਨੂੰ ਕਿੱਥੇ ਸੁਣਦਾ
ਜਨ ਹੈ। ਹਾਂਜੀ
ਗੱਲ ਦੇ ਬਹੁਤ ਬਚਨ ਜਿੰਨੇ ਵੀ ਜਿੰਨੇ ਦੀ ਗੁਰਬਾਣੀ ਹੈ ਸਾਡੇ ਕੋਲ ਸਾਰੇ ਵੇਦ ਦੇ ਨੇ।
ਠੀਕ ਹੈ ਜੀ।
ਉਹਦਾ ਜੋ ਸੁਣਦੇ ਨੇ ਉਹਨਾਂ ਨੇ ਉਹ ਗੱਲ ਕਹਿਤੀ। ਵਿਖਿਆਨ ਕਰਤਾ ਨਾਨਕ ਨਾਮ ਵਿਖਾਣੇ, ਨਾਨਕ ਵੀ ਨਾਮ ਦਾ ਵਿਖਿਆਨ ਕਰਦਾ, ਨਾਮ ਸੁਣਦਾ ਹੈ। ਉਪਮਾ ਤੇ ਗੁਣ ਤੇ ਦੂਰ, ਸਾਧ ਦੀ ਉਪਮਾ ਤੇ ਤਿੰਨਾਂ ਗੁਣਾਂ ਤੇ ਪਰੇ ਹੈ। ਇਹ ਵਿਚਾਰਾ ਤਿੰਨਾਂ ਗੁਣਾਂ ਦੇ ਵਿੱਚ ਰਿਹਾ, ਸਰੀਰ ਦਾ ਦੇਹਧਾਰੀ ਦਾ ਤਿੰਨਾਂ ਗੁਣਾਂ ਦੇ ਵਿੱਚ ਹੁੰਦਾ, ਸੰਸਾਰ ਦਾ ਤਿੰਨਾਂ ਗੁਣੀ ਮਾਇਆ ਹੈ। ਸਾਨੂੰ ਤਾਂ ਪੂਰੇ ਸੰਸਾਰ ਦਾ ਵੀ ਪਤਾ ਹੈ ਨੀ। ਉਹ ਬਾਕੀ ਚਿਰਾਕਾਰੀ ਗੱਲ ਤਾਂ ਅਸੀਂ ਦਰਗਾਹ ਤੋਂ ਸੁਣੀ ਹੈ।
ਠੀਕ ਹੈ ਜੀ।
ਹਾਂ ਇੱਥੇ ਤਾਂ ਤਿੰਨਾਂ ਗੁਣਾਂ ਦੇ ਵਿੱਚ ਹੈ ਜੋ ਕੁਛ ਹੈ। ਉਹ ਸਾਧਨੀ ਗੁਰ ਤੋਂ ਦੂਰ ਹੈ, ਸਾਧਕੀ ਸੋਭਾ ਜਿਹੜੀ ਹੈ ਮਾਤੇ ਗੁਣ ਤੋਂ ਦੂਰ ਹੈ। ਕੀਤੀ ਹੈ ਤਾਂ ਗਿਆਨ ਲੋਕਾਂ ਦਾ ਪਤਾ ਕਰਨ ਵਾਸਤੇ ਕੀਤੀ ਹੈ। ਇਹ ਤਾਂ ਉਹਦੀ ਕੀਤੀ ਹੈ ਜਿਹਦੀ ਕਿ ਨਾਲ ਇਹਨਾਂ ਨੂੰ ਲੋੜ ਸੀ, ਇਹਨਾਂ ਦਾ ਗਿਆਨ ਪੂਰਾ ਹੋ ਜਾਵੇ, ਜਿਹਦੀ ਕਿ ਸਾਡੇ ਇਹਨੂੰ ਚਾਹੀਦੀ ਹੈ ਨਾ ਭਰ ਕੇ ਪੂਰਾ ਹੋਣ ਵਾਸਤੇ ਗਿਆਨ ਉਹਦੀ ਸਾਧੀ ਗੁਰੂ ਕਰਤੀ।
ਠੀਕ ਹੈ ਜੀ।
ਹਾਂ
ਹਾਂ ਜੀ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ।
ਸਾਧ ਕੀ ਸ਼ੋਭਾ ਦਾ ਕੋਈ ਅੰਤ ਨਹੀਂ ਹੈ, ਨਹੀਂ ਹੈ ਮੇਰੀ ਸਾਰੀ ਉਹ ਸ਼ੋਭਾ ਕਰਤੀ ਸਾਧੀ, ਜਿਹਦੀ ਲੋੜ ਦੀ ਉਹ ਨਹੀਂ ਕਰਤੀ।
ਠੀਕ ਹੈ ਜੀ।
ਜਿਹਦੀ ਕਰਾਈ ਕਰਤੀ ਲੋੜ ਦਾ ਵੀ ਸਾਨੂੰ ਕੀ ਪਤਾ ਹੈ, ਜਿਹਦੀ ਪਰਮੇਸ਼ਰ ਨੇ ਕਰਾਈ ਕਰਤੀ।
ਠੀਕ ਹੈ ਜੀ।
ਸਾਧ ਕੀ ਸ਼ੋਭਾ ਸਦਾ ਸਾਡੀ ਸੋਭਾ ਤਾਂ ਸਦਾ ਹੀ ਬੇਅੰਤ ਰਹੀ ਹੈ। ਇਹ ਕਥਾ ਤਾਂ ਸਦਾ ਹੀ ਅਕਥ ਰਹੀ ਹੈ, ਜਿਹਨੂੰ ਨਹੀਂ ਮੁਕਾਇਆ ਜਾ ਸਕਦਾ।
ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੁੱਚੀ।
ਸਾਧ ਕੀ ਸੋਭਾ ਊਚ ਤੇ ਉੱਚੀ ਹੈ, ਕਿਤੇ ਉਹ ਕਿਸੇ ਦੀ ਉੱਚੀ ਸੋਭਾ ਹੋਵੇ ਸਾਧ ਦੀ ਸੋਭਾ ਉਹ ਤੋਂ ਵੀ ਉੱਚੀ ਹੈ। ਸਾਧ ਕੀ ਸੋਭਾ ਮੂਚ ਤੇ ਮੁੱਚੀ, ਕਿੰਨਾ ਵੀ ਵੱਡਾ ਕੋਈ ਹੋਵੇ ਕੱਦਾਵਰ ਆਦਮੀ ਸੰਸਾਰ ਚ, ਪੈਸੇ ਵਾਲਾ, ਹਸਤੀ ਵਾਲਾ, ਇੱਜ਼ਤ ਵਾਲਾ, ਉਹ ਤੋਂ ਵੀ ਵੱਡੀ ਹੈ ਸਾਡੀ ਕਿੰਨੇ ਵੀ ਉਹਦੇ ਨਾਲ ਬੰਦੇ ਜੁੜੇ ਹੋਣ, ਕਿੰਨੇ ਵੀ ਉਹਦੇ ਨਾਲ ਮੁਲਕਾਂ ਦਾ ਰਾਜਾ ਹੋਵੇ, ਕਿੰਨਾ ਵੀ ਉਹਦੇ ਕੋਲ ਧਨਵਾਲ ਹੋਵੇ, ਉਹ ਤੇ ਵੱਡੀ ਹੈ ਸਾਡੀ ਸੋਭਾ। ਜਿਹੜੀ ਉਹਦੀ ਸੋਭਾ ਸੰਸਾਰ ਕਰਦਾ ਉਹ ਤੋਂ ਜ਼ਿਆਦਾ ਸਾਡੀ ਸੋਭਾ।
ਠੀਕ ਹੈ। ਹਾਂਜੀ। ਸਾਧ ਕੀ ਸੋਭਾ ਸਾਧ ਬਣਾਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ।
ਸਾਧ ਦੀ ਸੋਭਾ ਸਾਧ ਬਣਾਈ, ਸਾਧ ਦੀ ਸੋਭਾ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਸਾਧ ਦੀ ਸੋਭਾ ਤਾਂ ਸਾਧ ਜੈਸਾ ਤੂੰ ਤੈਸਾ ਤੂੰ ਹੀ ਹੈ ਸਾਧ। ਸਾਧ ਦੀ ਸੋਭਾ ਤਾਂ ਸਾਧ ਦੀ ਉਹ ਸੋਭਾ, ਹੋਰ ਕਿਸੇ ਦੀ ਹੈ ਸੋਭਾ ਹੈ ਨਹੀਂ। ਸਾਧ ਬਣਾਈ।
ਠੀਕ ਹੈ ਜੀ।
ਆਪਣੀ ਸੋਭਾ ਆਪ ਹੀ ਹੈ, ਸਾਧ ਆਪਣੀ ਸੋਭਾ ਦਾ ਆਪ ਹੀ ਪ੍ਰਮਾਣ ਹੈ, ਦੂਜਾ ਹੀ ਕੋਈ ਹੈ। ਸਾਧ ਆਪਣੀ ਸੋਭਾ ਦਾ ਸਬੂਤ ਆਪ ਹੀ ਹੈ, ਹੋਰ ਕੋਈ ਸਬੂਤ ਨਹੀਂ ਸਾਡੇ ਕੋਲ ਦੀ ਸੋਭਾ ਦਾ। ਭੇਜ ਲੋ ਭਾਈ। ਇਸ ਕਰਕੇ ਕਿਉਂਕਿ ਸਾਧ ਔਰ ਪ੍ਰਭ ਦੇ ਵਿੱਚ ਭੇਦ ਕੋਈ ਹੈ ਨਹੀਂ। ਇਸ ਕਰਕੇ ਜਿਹੜਾ ਪ੍ਰਭ ਹੈ ਉਹਦੀ ਸੋਭਾ ਉੱਚੀ ਉੱਚੀ ਹੈ, ਉਹਦੀ ਸੋਭਾ ਉੱਚੀ ਹੈ, ਉਹ ਜੀ ਉਹ ਸਾਧ ਦੀ ਸੋਭਾ ਹੈ। ਇਸ ਕਰਕੇ ਸਾਧ ਦੀ ਸੋਭਾ ਸੰਸਾਰ ਦੇ ਕਿਸੇ ਵੀ ਜੀਵ ਦੀ ਸੋਭਾ ਤੋਂ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਪਰਮੇਸ਼ਰ ਦੀ ਸੋਭਾ ਔਰ ਸਾਧ ਦੀ ਸੋਭਾ ਇੱਕੋ ਹੀ ਹੈ। ਉਹ ਫਿਰ ਉੱਥੇ ਜਾ ਕੇ ਫਰਕ ਕੋਈ ਨਹੀਂ ਰਹਿ ਜਾਂਦਾ, ਕਿਉਂਕਿ ਜਿਹੜਾ ਸਾਧ ਹੈ
ਪ੍ਰਭ ਚ ਸਮਾ
ਹੁੰਦਾ ਹੈ, ਪ੍ਰਭ ਹੈ ਉਹਦੇ ਵਿੱਚ ਸਮਾਈ ਹੋਈ ਹੁੰਦੀ।
ਠੀਕ ਹੈ।
ਸਾਧ ਭੇਦ ਨਾ ਭਾਈ, ਸਾਧ ਔਰ ਪ੍ਰਭ ਚ ਕੋਈ ਭੇਦ ਨਹੀਂ ਹੈ।
ਠੀਕ ਹੈ ਜੀ।
ਇਹਦੇ ਨਹੀਂ ਫਿਰ ਪ੍ਰਭ ਦੀ ਸੋਭਾ ਸਾਧ ਦੀ ਸੋਭਾ ਇੱਕ ਹੈ। ਪ੍ਰਭ ਦੇ ਮੁਕਾਬਲੇ ਚ ਵੀ ਕੋਈ ਬੰਦਾ ਹੈਗਾ ਸੰਸਾਰ ਚ, ਤੇ ਸਾਧ ਦੇ ਮੁਕਾਬਲੇ ਚ ਵੀ ਕੋਈ ਹੈਗਾ ਕਿਸੇ ਪੱਖੋਂ ਵੀ।
ਠੀਕ ਹੈ ਜੀ।
ਹਾਂਜੀ।